أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. يسألونك ماذا ينفقون، قل ما أنفقتم من خير فللوالدين والأقربين واليتامى والمساكين وابن السبيل وما تفعلوا من خير فإن الله به عليم. كتب عليكم القتال وهو كره لكم وعسى أن تكرهوا شيئا وهو خير لكم وعسى أن تحبوا شيئا وهو شر لكم والله يعلم وأنتم لا تعلمون. اللهم سبحانك لا علم لنا إلا ما علمتنا إنك أنت العليم الحكيم. مولاي صل وسلم دائما أبدا على حبيبك من زانت به الأسرار. ਇਸ ਵੇਲੇ ਅੱਲਾਹ ਦੀ ਰਾਹ 'ਚ ਈਸਾਰੋ ਕੁਰਬਾਨੀ ਦੀ ਗੱਲ ਹੋ ਰਹੀ ਹੈ। ਅਤਾਤ 'ਚ ਖਲੂਸ ਔਰ ਜਜ਼ਬੇ ਦਿਲ ਦੀ ਗੱਲ ਚੱਲ ਰਹੀ ਹੈ। ਤਾਂ ਫਿਰ ਬਾਤ ਇਹ ਆਈ ਕਿ ਸਾਡੇ ਕੋਲ ਜੋ ਕੁਝ ਹੈ ਇਹ ਅੱਲਾਹ ਦਾ ਦਿੱਤਾ ਵਾ, ਅੱਲਾਹ ਦੀ ਅਮਾਨਤ ਹੈ। ਸਾਰੀਆਂ ਨਿਮਤਾਂ ਅੱਲਾਹ ਦੀਆਂ ਦਿੱਤੀਆਂ ਵੀ ਹਨ। ਅਸੀਂ ਅੱਛੇ ਕੱਪੜੇ ਪਾ ਰਹੇ ਹਾਂ, ਅੱਛਾ ਖਾਣਾ ਖਾ ਰਹੇ ਹਾਂ, ਇਲਾਜ ਮੁਆਲਜਾ ਬਿਹਤਰੀਨ ਕਰ ਰਹੇ ਹਾਂ, ਤੌਫੀਕ ਹੈ ਸਾਡੇ ਕੋਲ। ਤਾਂ ਫਿਰ ਇਹ ਅਰਜ਼ ਕਰਦੇ ਹਨ ਕਿ ਯਾ ਰਸੂਲੁੱਲਾਹ ਮਾਜ਼ਾ ਯੂਨਫਿਕ, ਆਪਸੇ ਪੁੱਛਦੇ ਹਾਂ, ਆਪਦੇ ਕੋਲੋਂ ਪੁੱਛਦੇ ਨਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਕਿ ਕਿਤਨਾ ਕੁਝ ਅਸੀਂ ਅੱਲਾਹ ਦੀ ਰਾਹ 'ਚ ਦੇਈਏ ਔਰ ਕਿਸ ਤਰ੍ਹਾਂ ਦੇਈਏ, ਕਿਸ ਕਿਸ ਨੂੰ ਦੇਈਏ, ਕੀ ਦੇਈਏ। ਫਰਮਾਇਆ ਇਹਨਾਂ ਨੂੰ ਫਰਮਾ ਦਿਓ, ਮਾਨ ਫਕਤ ਮਿਨ ਖੈਰ, ਜੋ ਕੁਛ ਤੁਸੀਂ ਆਪਣੇ ਮਾਲ 'ਚੋਂ ਆਪਣੀ ਤੌਫੀਕ 'ਚੋਂ ਖਰਚ ਕਰਨਾ ਚਾਹੁੰਦੇ ਹੋ, ਅੱਲਾਹ ਦੀ ਰਜ਼ਾ ਵਾਸਤੇ ਅੱਲਾਹ ਦੀ ਰਾਹ 'ਚ ਦੇਣਾ ਚਾਹੁੰਦੇ ਹੋ, ਆਪਣੀ ਮਿਹਨਤ, ਆਪਣੀ ਕੋਸ਼ਿਸ਼, ਆਪਣੀ ਤਵੱਜੋ ਨੂੰ ਇਸ ਤਰਫ ਲਾਉਣਾ ਚਾਹੁੰਦੇ ਹੋ ਕਿ ਅੱਲਾਹ ਦੀ ਰਜ਼ਾ ਵਾਸਤੇ ਅੱਲਾਹ ਦੇ ਬੰਦਿਆਂ ਦੀ ਖਿਦਮਤ ਕੀਤੀ ਜਾਏ, ਅਤੇ ਜਿਹੜੀ ਤੁਸੀਂ ਨੇਕੀ ਕਰਦੇ ਹੋ, ਜਿਹੜੀ ਭਲਾਈ ਕਰਦੇ ਹੋ, ਜਿਹੜੀ ਤੁਸੀਂ ਅੱਛਾਈ ਕਰਦੇ ਹੋ, ਅੱਲਾਹ ਦੇ ਰਾਹ 'ਚ ਖਲੂਸ ਨਾਲ ਖਰਚ ਕਰਦੇ ਹੋ ਜਾਂ ਹੋਰ ਕੋਈ ਭਲੀ ਗੱਲ ਕਰਦੇ ਹੋ, ਤਾਂ ਫਲਿਲ ਵਾਲਿਦੈਨ, ਸਭ ਤੋਂ ਪਹਿਲਾ ਹੱਕ ਤੋਂ ਸਾਡੇ ਵਾਲਿਦੈਨ ਦਾ, ਉਹਨਾਂ ਦੀ ਖਿਦਮਤ ਕਰੋ, ਉਹਨਾਂ ਦਾ ਇਲਾਜ ਮੁਆਲਜਾ ਕਰੋ, ਉਹਨਾਂ ਦੀ ਦਿਲਜੋਈ ਕਰੋ, ਉਹਨਾਂ ਨੂੰ ਤਨਹਾ ਨਾ ਛੋੜੋ, ਉਹਨਾਂ ਨੂੰ ਪਰੇਸ਼ਾਨ ਨਾ ਹੋਣ ਦਿਓ। ਯਾਨੀ ਜਿਹੜੀ ਮਿਹਨਤ ਤੁਸੀਂ ਬਨੀ ਆਦਮ ਦੀ ਖਿਦਮਤ ਵਾਸਤੇ ਕਰਨੀ ਹੈ, ਅੱਲਾਹ ਦੀ ਰਜ਼ਾ ਵਾਸਤੇ ਕਿ ਅੱਲਾਹ ਦੀ ਮਖਲੂਕ ਹੈ ਔਰ ਇਸ ਦੀ ਖਿਦਮਤ ਕੀਤੀ ਖਾਲਕ ਰਾਜ਼ੀ ਹੋਏਗਾ, ਉਸ ਖਿਦਮਤ ਦਾ ਸਭ ਤੋਂ ਪਹਿਲਾ ਇਸਤੇਕਾਕ ਹੈ ਤੁਹਾਡੇ ਵਾਲਿਦੈਨ ਦਾ। ਵਾਲਿਦੈਨ ਤੋਂ ਬਾਅਦ ਰਿਸ਼ਤੇਦਾਰਾਂ ਦੀ ਵਾਰੀ ਆਉਂਦੀ, ਵਲ ਅਕਰਬੀਨ, ਜਿਹੜੇ ਤੁਹਾਡੇ ਰਿਸ਼ਤੇਦਾਰ ਹਨ, ਕਰੀਬੀ ਚਾਚੇ ਤਾਏ ਫੁੱਫੀਆਂ ਮਾਮੇ ਜਾਂ ਉਹਨਾਂ ਦੀ ਔਲਾਦ ਜਾਂ ਜਿਹੜੇ ਕਰੀਬੀ ਰਿਸ਼ਤੇਦਾਰ ਬਣਦੇ ਹਨ, ਉਹਨਾਂ ਦੀ ਖਿਦਮਤ ਕਰੋ। ਅਗਰ ਉਹਨਾਂ 'ਚ ਕੋਈ ਗਰੀਬ ਹੈ ਉਸਦੀ ਮਦਦ ਕਰੋ, ਕੋਈ ਬਿਮਾਰ ਹੈ ਉਸਦਾ ਇਲਾਜ ਕਰਾਓ, ਤੁਹਾਡੇ ਕੋਲ ਅਗਰ ਕੋਈ ਚੀਜ਼ ਜ਼ਾਇਦ ਜ਼ਰੂਰਤ ਹੈ ਤਾਂ ਉਹ ਤੁਸੀਂ ਉਹਨਾਂ ਨੂੰ ਵੀ ਦਿਓ। ਵਲ ਯਤਾਮਾ ਵਲ ਮਸਾਕੀਨ, ਫਿਰ ਰਿਸ਼ਤੇਦਾਰਾਂ ਤੋਂ ਬਾਅਦ ਇਸਤੇਕਾਕ ਹੈ ਯਤੀਮ ਬੱਚਿਆਂ ਦਾ। ਜਿਹੜੇ ਬੱਚੇ ਨਾਬਾਲਗ ਰਹਿ ਪੈਂਦੇ ਨੇ ਔਰ ਉਹਨਾਂ ਦਾ ਵਾਲਿਦ ਫੌਤ ਹੋ ਜਾਂਦਾ, ਉਸਨੂੰ ਯਤੀਮ ਆਖਿਆ ਜਾਂਦਾ। ਜਿਸ ਵੇਲੇ ਬਾਲਗ ਹੋ ਪੈਂਦੇ ਨੇ ਤਾਂ ਫਿਰ ਉਹ ਆਪਣੀ ਮਿਹਨਤ ਮੁਸ਼ੱਕਤ ਕਮਾਈ ਜੋਗੇ ਉਸਦੇ ਅਹਿਲ ਹੋ ਪੈਂਦੇ ਨੇ, ਲੇਕਿਨ ਨਾਬਾਲਗ ਬੱਚੇ ਕੋਈ ਜ਼ੇਰੇ ਤਾਲੀਮ ਰਹਿ ਗਿਆ, ਕੋਈ ਮਾਸੂਮ ਜਿਹੜੇ ਕੰਮ ਨਹੀਂ ਕਰ ਸਕਦੇ, ਛੋਟੇ ਬੱਚੇ ਰਹਿ ਗਏ, ਬੱਚੀਆਂ ਰਹਿ ਗਈਆਂ, ਯਤੀਮ ਬੱਚਿਆਂ ਦੀ ਸ਼ਾਦੀ ਕਰਾਓ, ਉਹਨਾਂ ਦੀ ਮਦਦ ਕਰੋ, ਯਤੀਮ ਬੱਚਿਆਂ ਦਾ ਇਲਾਜ ਮੁਆਲਜੇ ਦਾ, ਉਹਨਾਂ ਦੀ ਤਾਲੀਮ ਦਾ ਇੰਤਜ਼ਾਮ ਕਰੋ, ਉਹਨਾਂ ਦੇ ਲਿਬਾਸ ਖਾਣ ਪੀਣ ਦਾ ਅਗਰ ਉਹਨਾਂ ਕੋਲ ਨਹੀਂ, ਉਹਨਾਂ ਦੀ ਮਦਦ ਕਰੋ। ਵਲ ਮਸਾਕੀਨ, ਫਿਰ ਐਸੇ ਲੋਕ ਜਿਹੜੇ ਕੰਮ ਨਹੀਂ ਕਰ ਸਕਦੇ ਔਰ ਉਸਦੀ ਵਜ੍ਹਾ ਤੋਂ ਉਹ ਗੁਰਬਤ ਦੀ ਜ਼ਾਦੇ 'ਚ ਹਨ। ਮਸਾਕੀਨ ਉਹ ਲੋਕ ਆਉਂਦੇ ਹਨ ਜਿਨ੍ਹਾਂ 'ਚ ਕਿਸੇ ਬੰਦੇ ਦੀ ਜ਼ਿਹਨੀ ਹਾਲਤ ਐਸੀ ਹੈ ਕਿ ਉਹ ਕੰਮ ਨਹੀਂ ਕਰਦਾ, ਕਿਸੇ ਦੀ ਜਿਸਮਾਨੀ ਹਾਲਤ ਐਸੀ ਹੈ, ਮਾਜ਼ੂਰ ਹੈ, ਕੰਮ ਨਹੀਂ ਕਰ ਸਕਦਾ, ਮੁਹਤਾਜ ਹੋ ਗਿਆ। ਇਹ ਜਿਹੜੇ ਲੋਕ ਸਿਹਤਮੰਦ, ਤੰਦਰੁਸਤ, ਤਵਾਨਾ, ਹੱਟੇ ਕੱਟੇ, ਜਿਨ੍ਹਾਂ ਨੂੰ ਮਹਿਜ਼ ਮੰਗਣੇ ਦਾ ਚਸਕਾ ਪੈ ਜਾਂਦਾ, ਇਹ ਮਸਾਕੀਨ ਵਿੱਚ ਨਹੀਂ ਆਉਂਦੇ, ਇਹ ਮਸਕੀਨ ਨਹੀਂ ਆਉਂਦੇ। ਮਸਕੀਨ ਉਹ ਲੋਕ ਆਉਂਦੇ ਨੇ ਜਿਹੜੇ ਮੁਸਤਹਿਕ, ਉਹ ਅਫਰਾਦ ਹੁੰਦੇ ਨੇ ਜਿਹੜੇ ਕੋਈ ਨਾ ਕੋਈ ਉਜ਼ਰ ਹੁੰਦਾ ਜਿਨ੍ਹਾਂ ਦੇ ਕੋਲ ਕਮਾਈ ਕਰਨ ਵਾਸਤੇ, ਜੈਸੇ ਕੋਈ ਜਿਸਮਾਨੀ ਅਵਾਰਜ਼ਾਤ ਹਨ, ਜਾਂ ਕੋਈ ਦਿਮਾਗੀ ਤੌਰ 'ਤੇ ਕਮਜ਼ੋਰ ਹੈ, ਜਾਂ ਕਿਸੇ ਦੀ ਨਜ਼ਰ ਨਹੀਂ ਠੀਕ, ਕੰਮ ਨਹੀਂ ਕਰ ਸਕਦਾ, ਹੋਰ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਕੋਈ ਅਵਾਰਜ਼ਾਤ ਹਨ ਜਿਸ ਦੀ ਵਜ੍ਹਾ ਤੋਂ ਉਹ ਮਸਕਨਤ 'ਚ ਔਰ ਗਰੀਬੀ 'ਚ ਘਿਰੇ ਹੋਏ, ਉਹਨਾਂ ਦੀ ਮਦਦ ਕਰੋ। ਵਬਨਿ ਸਬੀਲ, ਔਰ ਮੁਸਾਫਰਾਂ ਦੀ ਮਦਦ ਕਰੋ। ਕੋਈ ਬੰਦਾ ਵੀ ਜਿਸਲੇ ਆਪਣੇ ਘਰ 'ਚੋਂ ਨਿਕਲਦਾ ਸਫ਼ਰ 'ਚ ਆਉਂਦਾ, ਅਤੇ ਘਰ 'ਚ ਭਾਵੇਂ ਉਹ ਅਮੀਰ ਵੀ ਹੋਵੇ, ਸਫ਼ਰ 'ਚ ਉੱਥੇ ਜਿੱਥੇ ਉਸਦੀ ਵਾਕਫੀਅਤ ਕੋਈ ਨਹੀਂ, ਜਾਣਨ ਵਾਲਾ ਕੋਈ ਨਹੀਂ, ਉੱਥੇ ਉਹ ਮੁਸਤਹਿਕ ਹੋ ਜਾਂਦਾ ਮਦਦ ਦਾ। ਅਗਰ ਉਹਦੇ ਕੋਲ ਸਰਮਾਇਆ ਆਇਆ ਤਾਂ ਉਸਨੂੰ ਹੋਰ ਬਹੁਤ ਸਾਰੀ ਮਦਦ ਚਾਹੀਦੀ ਹੋ ਸੀ, ਕੋਈ ਰਹਿਨੁਮਾਈ ਚਾਹੀਦੀ ਹੋ ਸੀ, ਉਸਨੇ ਕੋਈ ਖਰੀਦੋ ਫਰੋਖਤ ਕਰਨੀ, ਉਸੇ ਰਹਿਨੁਮਾਈ ਚਾਹੀਦੀ ਹੋ ਸੀ। ਅਗਰ ਉਹਦੇ ਕੋਲ ਸਰਮਾਇਆ ਹੈ ਵੀ, ਕੋਈ ਰਹਿਣ ਵਾਸਤੇ ਟਿਕਾਣਾ ਚਾਹੀਦਾ, ਤਹਿਫੁਜ਼ ਦੀ ਜ਼ਰੂਰਤ ਹੋ ਸੀ ਕਿ ਉਸਦੀ ਜਾਨ ਮਾਲ ਦਾ ਤਹਿਫੁਜ਼ ਹੋਵੇ, ਤਾਂ ਉਹ ਬਹਰਹਾਲ ਅਗਰ ਮੁਸਾਫਿਰ ਸਰਮਾਇਆਦਾਰ ਵੀ ਹੈ ਤਾਂ ਬਹੁਤ ਸਾਰੀ ਇਮਦਾਦ ਦਾ ਮੁਹਤਾਜ ਹੋਵੇਗਾ, ਅਤੇ ਉਸਦੀ ਮਦਦ ਕਰੋ। ਵਮਾ ਤਫਅਲੂ ਮਿਨ ਖੈਰਿਨ ਫਇਨਅੱਲਾਹ ਬਿਹੀ ਅਲੀਮ। ਔਰ ਇਹ ਯਾਦ ਰੱਖੋ ਕਿ ਨੇਕੀ ਕਰਕੇ ਕਿਸੇ 'ਤੇ ਅਹਿਸਾਨ ਨਾ ਕਰੋ, ਨਾ ਵਾਲਿਦੈਨ 'ਤੇ, ਨਾ ਰਿਸ਼ਤੇਦਾਰਾਂ 'ਤੇ, ਨਾ ਯਤੀਮਾਂ 'ਤੇ, ਨਾ ਮਸਕੀਨਾਂ 'ਤੇ, ਨਾ ਮੁਸਾਫਰਾਂ 'ਤੇ। ਇਹਨਾਂ 'ਤੇ ਤੁਹਾਡਾ ਅਹਿਸਾਨ ਕੋਈ ਨਹੀਂ ਕਿ ਤੁਸੀਂ ਉਹਨਾਂ ਨਾਲ ਭਲਾਈ ਕਰਦੇ ਹੋ ਅਤੇ ਫਿਰ ਉਹਨਾਂ 'ਤੇ ਅਹਿਸਾਨ ਜਤਾਉਂਦੇ ਰਹੋ, ਬਲਕਿ ਨੇਕੀ ਜਿਹੜਾ ਬੰਦਾ ਕਰਦਾ, ਅੱਲਾਹ ਜੱਲਾ ਸ਼ਾਨੂ ਉਸਦੀ ਨੇਕੀ ਤੋਂ ਵਾਕਿਫ ਹੈ, ਉਹ ਅੱਲਾਹ ਦੀ ਰਜ਼ਾ ਵਾਸਤੇ ਕਰਦਾ, ਔਰ ਉਸਦੇ ਅਜਰ, ਉਸਦੇ ਬਦਲੇ ਔਰ ਉਸਦੇ ਸਵਾਬ ਦੀ ਤਵੱਕੋ ਅੱਲਾਹ ਕਰੀਮ ਤੋਂ ਰੱਖਣੀ ਚਾਹੀਦੀ ਹੈ। ਉਹ ਜਾਣਦਾ ਤੁਸੀਂ ਕਿਹਨੇ ਕੀ ਕੀਤੀ, ਕਿਤਨੇ ਖਲੂਸ ਨਾਲ ਕੀਤੀ, ਕਿਤਨੀ ਮਿਹਨਤ ਨਾਲ ਕੀਤੀ। ਇਸ ਵਾਸਤੇ ਇਸਦੀ ਉਮੀਦ ਵੀ ਅੱਲਾਹ ਪਾਕ ਤੋਂ ਰੱਖਣੀ ਚਾਹੀਦੀ। ਫਿਰ ਇਹਨਾਂ ਕੁਰਬਾਨੀਆਂ ਦੇ ਵਿੱਚ ਸਭ ਤੋਂ ਵੱਡਾ ਈਸਾਰ, ਸਭ ਤੋਂ ਵੱਡੀ ਕੁਰਬਾਨੀ ਇਹ ਹੈ, ਕੁਤਿਬ ਅਲੈਕੁਮ ਅਲ ਕਿਤਾਲ, ਅੱਲਾਹ ਨੇ ਤੂੰ ਸਾਡੇ 'ਤੇ ਜਿਹਾਦ ਫਰਜ਼ ਕਰ ਦਿੱਤਾ। ਅੱਲਾਹ ਦੀ ਰਾਹ ਵਿੱਚ ਲੜਨਾ, ਅੱਲਾਹ ਦੀ ਰਾਹ ਵਿੱਚ ਕਿਤਾਲ ਕਰਨਾ ਅੱਲਾਹ ਨੇ ਫਰਜ਼ ਕਰ ਦਿੱਤਾ। ਵਹੁ ਬਕੁਰਹੁਨ ਲਕੁਮ, ਉਹ ਤੁਹਾਨੂੰ ਸ਼ਾਇਦ ਚੰਗਾ ਨਾ ਵੀ ਲੱਗੇ, ਜਾਨ ਦੇਣਾ ਕਿਸੇ ਨੂੰ ਜਾਂ ਸੀਨੇ 'ਚ ਜ਼ਖਮ ਖਾਉਣਾ ਚੰਗਾ ਨਹੀਂ ਲੱਗਦਾ, ਤੁਹਾਨੂੰ ਪਸੰਦ ਨਾ ਵੀ ਆਵੇ, ਲੇਕਿਨ ਇਹ ਤਾਂ ਸਾਡੀ ਪਸੰਦ ਦੀ ਗੱਲ ਨਹੀਂ। ਅਸਾ ਅੰਤਕ ਰਹੂ ਸ਼ੈਮ ਵਹੁ ਖੈਰੁਨ ਲਕੁਮ, ਹੋ ਸਕਦਾ ਇੱਕ ਚੀਜ਼ ਤੁਹਾਡੀ ਪਸੰਦ ਦੇ ਮੁਤਾਬਿਕ ਨਾ ਹੋਵੇ, ਲੇਕਿਨ ਉਹ ਤੁਹਾਡੇ ਵਾਸਤੇ ਬਹੁਤ ਬਿਹਤਰ ਹੋਵੇ। ਕਿਤਨੀਆਂ ਐਸੀਆਂ ਦਵਾਈਆਂ ਜਿਹੜੀਆਂ ਸਖ਼ਤ ਤਲਖ ਸਖ਼ਤ ਕੜਵੀਆਂ ਹੁੰਦੀਆਂ ਹਨ, ਲੇਕਿਨ ਉਹ ਸਿਹਤ ਵਾਸਤੇ ਜ਼ਰੂਰੀ ਹੁੰਦੀਆਂ ਹਨ। ਉਹ ਤਲਖੀ ਜਿਹੜੀ ਹੈ ਉਹ ਹਲਕੇ 'ਚ ਔਰ ਮੂੰਹ 'ਚ ਮਹਿਸੂਸ ਤਾਂ ਹੁੰਦੀ। ਪੰਜਾਬੀ ਦਾ ਕਿਸੇ ਦਾ ਸ਼ੇਰ ਵੀ ਹੈ, ਬਮੁਸੱਬਰ ਮੂੰਹ ਨੂੰ ਕੌੜਾ ਲੱਗਦਾ ਦੇਨ ਹਵਾਕ ਹਰੀੜਾਂ, ਮੁਸੱਬਰ ਮੂੰਹ ਨੂੰ ਕੌੜਾ ਲੱਗਦਾ ਦੇਨ ਹਵਾਕ ਹਰੀੜਾਂ, ਪਰਜਾ ਸੱਗੋ ਹੇਠ ਹੋ ਜਾਵਣ ਦੂਰ ਹੋਵਣ ਸਭ ਪੀੜਾਂ। ਦੋਏ ਚੀਜ਼ਾਂ ਤਲਖ ਹਨ, ਖੁਸ਼ਕ ਹਨ, ਲੇਕਿਨ ਹਲਕ 'ਚੋਂ ਤਲੇ ਉਤਰ ਜਾਣ ਤਾਂ ਸਾਰੇ ਦਰਦ ਦਰੁਸਤ ਕਰ ਦੇਣੀਆਂ। ਇੱਥੇ ਇਹ ਜਿਹੜਾ ਹੈ ਕਿਤਾਲ, ਇਸਲਾਮ ਨੇ ਇਸ ਕਿਤਾਲ ਦੀ ਇੱਕ ਨਵੀਂ ਆਪਣੀ ਇੱਕ ਥਿਊਰੀ ਦਿੱਤੀ ਹੈ, ਇੱਕ ਨਵਾਂ ਫਲਸਫਾ ਦਿੱਤਾ ਕਿ ਜੰਗ ਹੁੰਦੀ ਹੈ ਦੋ ਦੁਸ਼ਮਣਾਂ ਦੇ, ਦੋ ਦੁਸ਼ਮਣ ਕੌਮਾਂ ਦੇ, ਦੋ ਦੁਸ਼ਮਣ ਮੁਲਕਾਂ ਦੇ ਦਰਮਿਆਨ, ਔਰ ਉਹ ਜੰਗ ਹਮੇਸ਼ਾ ਅਕਵਾਮ ਔਰ ਅਫਰਾਦ ਦੇ ਦਰਮਿਆਨ ਹੁੰਦੀ, ਔਰ ਫਿਰ ਲੜਨ ਵਾਲਿਆਂ ਦੋਵਾਂ ਦੀ ਖਾਹਿਸ਼ ਇਹ ਹੁੰਦੀ ਹੈ ਕਿ ਮੁਖਾਲਿਫ ਨੂੰ ਸ਼ਿਕਸਤ ਦਿੱਤੀ ਜਾਏ, ਉਸਦੇ ਬੰਦੇ ਮਾਰ ਦਿੱਤੇ ਜਾਣ, ਉਸਦੇ ਵਸਾਇਲ ਤਬਾਹ ਕਰ ਦਿੱਤੇ ਜਾਣ, ਉਸਦੇ ਜ਼ਰਾਏ ਹਯਾਤ ਦੇ ਉਜਾੜ ਦਿੱਤੇ ਜਾਣ, ਖੇਤ ਫਸਲ ਜਲਾ ਦਿੱਤੇ ਜਾਣ, ਉਸਦੇ ਕੋਲ ਅਗਰ ਕੋਈ ਕਾਰਖਾਨੇ ਵਗੈਰਾ ਹਨ ਉਹ ਤਬਾਹ ਕਰ ਦਿੱਤੇ ਜਾਣ, ਉਸਦਾ ਜਿਹੜਾ ਨਿਜ਼ਾਮ ਹੈ ਤਹਿਜ਼ੀਬ ਦਾ, ਤਾਲੀਮ ਦਾ, ਮਾਸ਼ਰਤ ਦਾ, ਉਹ ਸਾਰਾ ਤਿਲਪਟ ਕਰ ਦਿੱਤਾ ਜਾਏ, ਉਹਨਾਂ ਨੂੰ ਹਮੇਸ਼ਾ ਵਾਸਤੇ ਆਪਣਾ ਗੁਲਾਮ ਬਣਾ ਲਿਆ ਜਾਏ, ਤਾਂ ਕਿ ਉਹ ਅੱਗੋਂ ਕਦੀ ਸਾਡਾ ਮੁਕਾਬਲਾ ਨਾ ਕਰ ਸਕਣ। ਇਹ ਹੁੰਦੀ ਹੈ ਜੰਗ, ਔਰ ਇਸਦੀ ਬਿਹਤਰੀਨ ਮਿਸਾਲ ਜਿਹੜੀ ਗੁਜ਼ਸ਼ਤਾ ਦੋ ਤਿੰਨ ਸਦੀਆਂ 'ਚ ਗੁਜ਼ਰੀ ਹੈ, ਇਹ ਵੱਡੀਆਂ ਤਾਕਤਾਂ ਦੀਆਂ ਕਾਲੋਨੀਆਂ ਨੂੰ ਤੱਕ ਲਓ, ਕਿ ਜਿਸ ਮੁਲਕ 'ਤੇ ਇਹਨਾਂ ਕਬਜ਼ਾ ਕੀਤਾ ਉਸਨੂੰ ਕਾਨੂੰਨੀ ਬਣਾਇਆ, ਉਹਨਾਂ ਦੇ ਵਸਾਇਲ 'ਤੇ ਕਬਜ਼ਾ ਕਰ ਲਿਆ, ਬੇਪਨਾਹ ਅਫਰਾਦ ਨੂੰ ਕਤਲ ਕੀਤਾ ਔਰ ਬੇਸ਼ੁਮਾਰ ਲੋਕਾਂ ਨੂੰ ਤਬਾਹ ਕੀਤਾ, ਘਰ ਲੁੱਟ ਲੈਣ ਔਰ ਸਾਹਿਬ ਇੱਜ਼ਤ ਲੋਕਾਂ ਨੂੰ ਰਸਵਾ ਕਰ ਦਿੱਤਾ, ਸ਼ਹਿਰਾਂ ਦੇ ਸ਼ਹਿਰ ਉਜਾੜ ਦਿੱਤੇ, ਫਿਰ ਉਸ ਤੋਂ ਬਾਅਦ ਉਹਨਾਂ ਦੇ ਮਾਸ਼ਰੇ ਨੂੰ ਤਬਾਹ ਕਰਨ ਵਾਸਤੇ ਉੱਥੇ ਆਪਣੀ ਪਸੰਦ ਦਾ ਨਿਜ਼ਾਮੇ ਤਾਲੀਮ ਰਾਇਜ ਕੀਤਾ, ਆਪਣੀ ਪਸੰਦ ਦਾ ਉੱਥੇ ਨਿਜ਼ਾਮੇ ਅਦਲ ਕਾਇਮ ਕੀਤਾ, ਔਰ ਸਾਰਾ ਕੁਝ ਇਸ ਤਰ੍ਹਾਂ ਦਾ ਕੀਤਾ ਕਿ ਉਹ ਮਫਤੂ ਕੌਮ ਜਿਹੜੀ ਹੈ ਉਹ ਕਦੀ ਸਰ ਨਾ ਉਠਾ ਸਕੇ। ਇਸਲਾਮ ਨੇ ਕਿਤਾਲ ਨੂੰ ਇੱਕ ਨਈ ਸਮਤ, ਇੱਕ ਨਈ ਜਹਿਦ ਦਿੱਤੀ ਹੈ। ਇਸਲਾਮ ਨੇ ਅਫਰਾਦ ਦੇ ਨਾਲ ਲੜਾਈ ਕੀਤੀ ਨਹੀਂ, ਇਸਲਾਮ ਨੇ ਮਨ੍ਹਾ ਕਰ ਦਿੱਤਾ ਕਿ ਕੋਈ ਸ਼ਖਸ ਕਿਸੇ ਦੂਸਰੇ ਦੀ ਜਾਨ ਨਹੀਂ ਲੈ ਸਕਦਾ, ਹਰ ਸ਼ਖਸ ਨੂੰ ਜ਼ਿੰਦਾ ਰਹਿਣ ਦਾ ਹੱਕ ਹਾਸਲ ਹੈ। ਜਿਹਾਦ ਔਰ ਕਿਤਾਲ ਜਿਹੜਾ ਸ਼ਰੀ ਹੈ ਉਹ ਬੁਰਾਈ ਦੇ ਖਿਲਾਫ਼ ਹੈ, ਜ਼ੁਲਮ ਦੇ ਖਿਲਾਫ਼ ਹੈ, ਕਿਸੇ ਫਰਦ ਦੇ ਖਿਲਾਫ਼ ਨਹੀਂ। ਅਗਰ ਕੋਈ ਫਰਦ ਜਾਂ ਕੋਈ ਕੌਮ ਜ਼ੁਲਮ ਕਰ ਰਹੀ ਹੈ, ਦੂਸਰਿਆਂ ਦੇ ਹਕੂਕ ਖੱਸ ਰਹੀ ਹੈ, ਦੂਸਰਿਆਂ ਨੂੰ ਕਤਲ ਕਰ ਰਹੀ ਹੈ, ਦੂਸਰਿਆਂ ਦਾ ਦੀਨ ਖੱਸ ਰਹੀ ਹੈ, ਦੂਸਰਿਆਂ ਨੂੰ ਕੁਫਰੋ ਸ਼ਿਰਕ 'ਤੇ ਮਜਬੂਰ ਕਰ ਰਹੀ ਹੈ, ਦੂਸਰਿਆਂ ਦੇ ਮਾਸ਼ਰੇ ਨੂੰ ਤਬਾਹ ਕਰ ਰਹੀ ਹੈ, ਤਾਂ ਉਸ ਜ਼ਾਲਿਮ ਦਾ ਹੱਥ ਰੋਕਣਾ, ਜ਼ੁਲਮ ਨੂੰ ਰੋਕਣਾ ਜਿਹਾਦ ਹੈ। ਔਰ ਇਸਲਾਮ ਉਸ ਵਕਤ ਤੱਕ ਉਹਨਾਂ ਦੇ ਨਾਲ ਮੁਕਾਬਲਾ ਕਰੇਗਾ, ਮੁਸਲਮਾਨ ਉਸ ਵਕਤ ਤੱਕ ਉਸ ਕੌਮ ਨਾਲ ਲੜਨਗੇ ਜਿਸ ਵਕਤ ਤੱਕ ਉਹ ਆਪਣੇ ਜ਼ੁਲਮ ਤੋਂ ਬਾਜ਼ ਨਹੀਂ ਆਵੈਂਦੀ। ਅਗਰ ਉਹ ਜ਼ੁਲਮ ਤੋਂ ਬਾਜ਼ ਆਵੈਂਦੀ ਹੈ ਤਾਂ ਫਿਰ ਉਸਦੇ ਨਾਲ ਸ਼ਰਾਇਤ ਸੁਲੂ ਤੈਅ ਹੋ ਜਾਣਗੇ, ਅੱਗੋਂ ਹਦੂਦ ਮੁਤੈਨ ਹੋ ਜਾਣਗੀਆਂ ਕਿ ਉਹ ਕਿਸੇ ਦੂਸਰੇ ਦੇ ਹੱਕ 'ਚ ਮੁਦਾਖਲਤ ਨਾ ਕਰਨ, ਆਪਣਾ ਦੀਨ ਜਿਹੜਾ ਕਿਸੇ ਦਾ ਹੈ ਰੱਖਣ, ਜਿਹੜਾ ਮਜ਼ਹਬ ਹੈ ਕਿਸੇ ਦਾ ਰੱਖਣ, ਜਿਹੜੇ ਵਸਾਇਲ ਜ਼ਿੰਦਗੀ ਦੇ ਉਹ ਤਬਾਹ ਨਹੀਂ ਕੀਤੇ ਜਾਣਗੇ, ਦੂਸਰੇ ਅਕਵਾਮ ਦੇ ਮਜ਼ਾਹਿਬ ਵਿੱਚ ਮੁਦਾਖਲਤ ਨਹੀਂ ਕੀਤੀ ਜਾਏਗੀ, ਉਹਨਾਂ ਦੇ ਇਬਾਦਤ ਖਾਨਿਆਂ 'ਚ ਕੋਈ ਮੁਦਾਖਲਤ ਨਹੀਂ ਕੀਤੀ ਜਾਏਗੀ, ਜਿਹੜੇ ਲੋਕ ਇਬਾਦਤ ਖਾਨਿਆਂ 'ਚ ਬੈਠੇ ਨੇ ਉਹਨਾਂ ਨੂੰ ਛੇੜਨ, ਐਨ ਹਾਲਤ ਜੰਗ 'ਚ ਵੀ ਖਵਾਤੀਨ ਨੂੰ, ਬੱਚਿਆਂ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਮੁਕਾਬਲੇ 'ਚ ਨਹੀਂ ਆਉਂਦੇ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਏਗਾ। ਲਿਹਾਜ਼ਾ ਇਹ ਹੋਵੇਗਾ ਮਹਿਜ਼ ਅੱਲਾਹ ਦੀ ਰਜ਼ਾ ਵਾਸਤੇ। ਜਿਹਾਦ ਤੋਂ ਮਕਸਦ ਨਾ ਮਾਲ ਗਨੀਮਤ ਨਾ ਕਿਸ਼ਵਰ ਕੁਸ਼ਾਹੀ, ਕੋਈ ਕਿਸੇ ਦੇ ਮੁਲਕ 'ਤੇ ਕਬਜ਼ਾ ਕਰਨ ਵਾਸਤੇ ਜਾਂ ਕਿਸੇ ਦਾ ਮਾਲ ਲੁੱਟਣ ਵਾਸਤੇ ਨਹੀਂ, ਬਲਕਿ ਮਕਸਦ ਅੱਲਾਹ ਦੀ ਰਜ਼ਾ ਹੋਏਗਾ। ਔਰ ਇਸਲਾਮ ਨੇ ਇਹ ਸਾਬਤ ਕੀਤਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੇ ਇਸ ਆਲਮ ਤੋਂ ਪਰਦਾ ਫਰਮਾਉਣ ਤੋਂ ਬਾਅਦ ਮੁਸਲਮਾਨਾਂ ਨੇ ਰੁਬਾ ਸਦੀ ਦੇ ਅੰਦਰ ਅੰਦਰ, 23 ਬਰਸਾਂ ਦੇ ਅੰਦਰ ਅੰਦਰ ਰੂਏ ਜ਼ਮੀਨ ਦੇ ਬੇਸ਼ਤਰ ਇਲਾਕੇ ਫਤਿਹ ਕਰ ਲਏ, ਔਰ ਇੱਕ ਐਸੀ ਸਲਤਨਤ ਮਨਸ਼ਾ ਸ਼ਹੂਦ 'ਤੇ ਆਈ ਜਿਸ ਦੀਆਂ ਸਰਹੱਦਾਂ ਸਾਇਬੇਰੀਆ ਤੋਂ ਲੈ ਕੇ ਅਫਰੀਕਾ ਤੱਕ ਔਰ ਚੀਨ ਤੋਂ ਲੈ ਕੇ ਹਸਪਾਨੀਆ ਤੱਕ ਫੈਲ ਗਈਆਂ, ਬੇਪਨਾਹ ਵਸੀ ਸਲਤਨਤ ਬਣ ਗਈ ਜਿਸ ਸਾਰੀ ਦੇ ਵਿੱਚ ਅਦਲ ਕਾਇਮ ਕੀਤਾ ਗਿਆ। ਕਿਸੇ ਬੁੱਢੇ ਦੀ ਕਰਾਕ, ਕਿਸੇ ਔਰਤ ਦੀ ਚੀਖ, ਕਿਸੇ ਯਤੀਮ ਬੱਚੇ ਦੇ ਆਂਸੂ ਨਜ਼ਰ ਨਹੀਂ ਆਉਂਦੇ ਕਿ ਕਿਸੇ 'ਤੇ ਮੁਸਲਮਾਨ ਸਿਪਾਹੀਆਂ ਨੇ ਜ਼ਿਆਦਤੀ ਕੀਤੀ ਹੋਵੇ, ਜਾਂ ਮੁਸਲਮਾਨ ਮੁਜਾਹਿਦੀਨ ਨੇ ਕਿਸੇ ਦਾ ਨਾਜਾਇਜ਼ ਮਾਲ ਲੁੱਟਿਆ ਹੋਵੇ, ਜਾਂ ਕਿਸੇ ਨੂੰ ਨਾਜਾਇਜ਼ ਕਤਲ ਕੀਤਾ ਹੋਵੇ। ਇਤਨੀ ਬੜੀ ਰਿਆਸਤ 'ਚ ਅਗਰ ਮੁਖਾਲਫੀਨ, ਮੁਸ਼ਰਕੀਨ ਔਰ ਕੁਫਾਰ ਨੂੰ ਵੀ ਇਨਸਾਫ ਨਸੀਬ ਹੋਇਆ ਤਾਂ ਇਸਲਾਮ ਦੇ ਜ਼ੇਰੇ ਨਗੀ ਆ ਕੇ ਔਰ ਇਸਲਾਮੀ ਰਿਆਸਤ 'ਚ ਆ ਕੇ ਉਹਨਾਂ ਨੂੰ ਵੀ ਇਨਸਾਫ ਮਿਲਿਆ, ਜਿਸ ਦੀ ਵਜ੍ਹਾ ਤੋਂ ਜੋਕ ਦਰ ਜੋਕ ਲੋਕ ਇਸਲਾਮ 'ਚ ਦਾਖਲ ਹੋਏ। ਕੁਤਬਾ ਅਲੈਕੁਮ ਉਲ ਕਿਤਾਲ ਕੁਰੁਲ ਲਕੁਮ, ਸਾਡੇ 'ਤੇ ਜਿਹਾਦ ਫਰਜ਼ ਕੀਤਾ ਗਿਆ, ਕਿਤਾਲ ਫਰਜ਼ ਕੀਤਾ ਗਿਆ ਅੱਲਾ ਦੀ ਰਾਜ, ਔਰ ਇੱਕ ਕਿਤਾਲ ਫਰਜ਼ ਹੋਇਆ ਔਰ ਇਹ ਕਿਆਮਤ ਤੱਕ ਫਰਜ਼ ਰਹੇਗਾ। ਔਰ ਇਹ ਜ਼ਰੂਰੀ ਨਹੀਂ ਕਿ ਇਸਨੂੰ ਠੋਸਿਆ ਜਾਏ ਕਿਸੇ 'ਤੇ, ਮੁਸਲਮਾਨ ਦੀ ਇਹ ਜ਼ਿੰਮੇਦਾਰੀ ਹੈ, ਜਿਸ ਤਰ੍ਹਾਂ ਉਸ 'ਤੇ ਨਮਾਜ਼ ਫਰਜ਼ ਹੈ, ਜਿਸ ਤਰ੍ਹਾਂ ਰੋਜ਼ਾ ਫਰਜ਼ ਹੈ, ਇਸੇ ਤਰ੍ਹਾਂ ਉਸ 'ਤੇ ਜਿਹਾਦ ਫਰਜ਼ ਹੈ। ਲੇਕਿਨ ਜਿਹਾਦ ਕਿਸੇ ਜ਼ਿਆਦਤੀ ਜਾਂ ਜ਼ੁਲਮ ਦਾ ਨਾਂ ਨਹੀਂ, ਪੁਰਅਮਨ ਸ਼ਹਿਰੀਆਂ ਨੂੰ ਮਾਰਨੇ ਦਾ ਨਾਂ ਜਿਹਾਦ ਨਹੀਂ, ਮਸਾਜਿਦ ਵਿੱਚ ਗੋਲੇ ਸੱਟਣੇ ਦਾ ਨਾਂ ਜਾਂ ਬਾਜ਼ਾਰ 'ਚ ਲੋਕਾਂ ਨੂੰ ਕਤਲ ਕਰਨੇ ਦਾ ਨਾਂ ਜਿਹਾਦ ਨਹੀਂ, ਬਲਕਿ ਇਹ ਕਿਤਾਲ ਔਰ ਇਹ ਜਿਹਾਦ ਇਸਲਾਮੀ ਰਿਆਸਤ ਦੇ ਜ਼ਿੰਮੇ ਹੈ, ਔਰ ਇਹ ਰਿਆਸਤ ਦੇ ਜਿਹੜੇ ਜ਼ਿੰਮੇਦਾਰਾਂ ਹਨ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਤੈਅ ਕਰਨ ਕਿ ਕਿੱਥੇ ਜ਼ੁਲਮ ਹੋ ਰਿਹਾ, ਉਸ ਜ਼ੁਲਮ ਦੀ ਮੁਖਾਲਫਤ ਕਿਸ ਤਰ੍ਹਾਂ ਕੀਤੀ ਜਾਏ। ਖੁਦਾ ਨਾ ਖਾਸਤਾ ਅੱਜ ਤਾਂ ਸਾਡੇ ਇਹ ਆਲਮ ਹੈ ਕਿ ਸਾਡੇ ਕੋਲ ਆਪਣੀਆਂ ਰਿਆਸਤਾਂ 'ਚ ਅਮਨ ਕਾਇਮ ਨਹੀਂ ਪਿਆਉਂਦਾ, ਬਾਹਰ ਅਸਾਂ ਕਿਸੇ ਨਾਲ ਕੇ ਜਿਹਾਦ ਕਰਨਾ, ਸਾਡੇ ਆਪਣੇ ਸ਼ਹਿਰਾਂ 'ਚ ਗੋਲੀ ਚੱਲ ਰਹੀ, ਅੱਗ ਹੀ ਲੱਗ ਰਹੀਆਂ, ਲੁੱਟਿਆ ਜਾ ਰਿਹਾ, ਡਾਕੇ ਪੈ ਰਹੇ, ਚੋਰੀਆਂ ਹੋ ਰਹੀਆਂ, ਜਿਹੜੀ ਰਿਆਸਤ ਖੁਦ ਆਪਣੀ ਰਈਅਤ ਦਾ ਤਹਿਫੁਜ਼ ਕਰਨੇ ਨਾਕਾਮ ਹੋ ਜਾਏ اس نے دنیا تے امن قائم کرنے کا ٹھیکا کتنے لے لینا؟ یہ تو کوئی صورت حال ہی بدل گئی ہے. اور قرآن والے مسلمان, قرآن جنہوں نے مسلمان آتا وہ تو ڈوڈیا نہیں لبتے. وہ آسان تو ہب شین وہ شر ان لکم, ہو سکتا کوئی چیز تو بڑی پسند آئے, بندہ سپ ویکھے تو بڑا خوبصورت لگتا لیکن ہاتھ لائے تو ڈس لینا. بظاہر دنیاوی علوم دے اعتبار نہ تو ہڈی پسند دے اعتبار نہ کوئی چیز تو بڑی اچھی لگے لیکن وہ تہاڈے واسطے نقصان دہ ہوئے. واللہ یعلم وانتم لا تعلمون, اللہ کریم جاندا تسی نہیں جاندے. یعنی اسلام دا مفہوم یہ ہے کہ فرد سب تو پہلے اپنی اصلاح کرے, اپنے اندروں برائیاں ختم کرے, آپ جڑی کوئی زیادتی کردہ اس تو باز آ جائے, پھر یہ معاشرہ جڑا اسنوں پاک کیتا جائے, ایک مہذب سوسائٹی ترتیب دیتی جائے, ایک مہذب معاشرہ قائم کیتا جائے, ایک عادل اور انصاف پسند حکومت قائم کیتی جائے, یہ اسلامی ریاست اور اسلامی حقوق حکومت ہوئے گی جس دے وچ مسلمانہ دے نہیں غیر مسلم دے حقوق بھی محفوظ ہون, جس وچ خواتین دی آبرو محفوظ ہوئے, جس وچ لوکاں دی جان مال نو تحفظ نصیب ہوئے, جس وچ ہر بچے دا حق تعلیم دا اسنوں ملے, صحت دا ملے, ہر غریب مسکین دی نگاہ داشت ہوئے, جس دے ہر ہر بندے نو اس دا حق دتا جا رہا ہو, ایک مثالی اسلامی معاشرہ ہونے اور اس دے جڑے کار پردازان یا جڑے اس دے صاحب ارباب اقتدار و اختیار ہون, پھر او اپنی ریاست تو باہر بھی ویکھنے دے مکلف ہن. پہلے تو اپنے اندر امن قائم کرو, اپنے اندر سکون قائم کرو, عدل قائم کرو, لوکاں دی مالی اور جڑیاں ہیں اے ضروری پریشانیاں اے دور کرو. جس ویلے ریاست تو ساڈی اپنے قدماں تے کھڑو جائے, پھر تسی سجے کھبے اگر دنیا تے کدوں ظلم ہو رہا, کسے نال کوئی زیادتی کر رہا, اس دے حقوق کھس رہا, تے او جڑا مظلوم ہے اس دی مدد کرو, ظالم دا ہتھ روکو. اتھے ہن حالت اے ہے کہ اپنے ملک وچ کسے کول امن قائم نہیں ہوندا, تے نہ کیڑے ویلے جہاد, اساں کیڑے ویلے کرنا, تے اساں کسے نوں کی آکھنا. اتھے تے لوکاں ہن ای جہاد بنا لیا بے پڑوسی دے مال لٹ لو تے دو گھر چھوڑ کے تریجے دی عزت لٹ لو تے چوتھے دا بیٹا قتل کر دو, جہاد ہو گیا. یہ جہاد نہیں, بدمنی ملک وچ پیدا کرنا یا ایک دوسرے نوں قتل کرنا یا عبادت گاہ وچ بم پھوڑنا, یہ جہاد نہیں. جہاد یہ ہے کہ جڑا معاشرہ پہلے اس نو اسلام دے مطابق بناؤ اور اسے اسلامی اقدار نو اس طرح کرو کہ وہ معاشرے دا اصول بن جان. ہن تے یہ ہے کہ سانو بندہ نماز پڑھن والا بھی عجیب لگتا, کوئی داڑھی رکھ لے تو بھی عجیب لگتا کہ ایک ایسا آدمی ہے, لباس اسلامی پا لے تو عجیب لگتا بھی یہ وچ وکھرا. یعنی کمال یہ ہے کہ لباس تو لے کے کردار تک غیر اسلامی ساڑے واسطے جڑا وہ معیاری ہے, اور جڑا اسلامی ہے وہ ساڑے واسطے باعث شرم بن پہ, اسی معذرت خانہ جا رویہ ہو جاتا. عجیب بات ہے, جتنے تک اپنے معاشرے نو پہلے تسی درست نہیں کر دے, اسلام دے مطابق نہیں ڈھال دے, اور اس سمجھ آوے دوسرے نو تک کے پتہ لگے کہ اسلامی ریاست ہے, اتھے امن ہے, اتھے انصاف ہے, اتھے عدل ہوندا, اتھے ہر فرد نو اس دا حق ملدا, کسے دے نال زیادتی نہیں ہوندی, کسے دا حق کھسیا نہیں ویندا, مسلمان تو مسلمان بلکہ غیر مسلم جڑے اس ریاست چن انہاں دے بھی انسانی حقوق انہاں نو دتے جاندے, جان مال دا تحفظ دتا ویندا, بچیاں تعلیم دتی ویندی, بیماراں دا علاج معالجہ ہوندا, بے روزگاراں نو روزگار ملدا, انہاں دی بھی انہاں تے بھی اللہ دی رحمت ہے, اور وہ بھی فراخی نہ گزر کر رہے. ایک مثالی معاشرہ بنیادی طور تے قائم کرو, اس تو بعد یہ واری آؤندی ہے کہ دنیا تے اور کس تے کتھے ظلم ہو رہا وہی مدد کیتی جائے. جڑا اپنے آپ جو ہوں, جڑا بندہ اپنی روزی پیدا نہیں کر سکتا اس تے تو زکات فرض کوئی نہیں, جڑا بندہ اپنا علاج نہیں کرا سکتا اس دوسرے تے خیر کیڑے ویلے کرنی, جڑا بندہ اپنا گزارا نہیں کر سکتا اس نے اللہ دی راہ وچ کسے غریب مسکین یا یتیم دی مدد کے کرنی ہے. اس واسطے پہلے اپنے معاشرے دی اصلاح کیتی جائے, اپنے معاشرے نو اسلامی بنایا جائے, مثالی بنایا جائے. ਉਸ ਤੋਂ ਬਾਅਦ ਵਾਰੀ ਆਉਂਦੀ ਹੈ ਕਿ ਜਿੱਥੇ ਗਿਰਦੋ ਨਵਾਂ ਵਿੱਚ ਜਿੱਥੇ ਜਿੱਥੇ ਜ਼ਿਆਦਤੀ ਹੋ ਰਹੀ ਹੈ ਉੱਥੇ ਉਸਦੀ ਮਦਦ ਕੀਤੀ ਜਾਏ। ਫਿਰ ਜਿਹਾਦ ਫਰਜ਼ ਕਿਫਾਇਆ, ਜਿਹੜੇ ਲੋਕ ਉੱਥੇ ਕਰੀਬ ਹਨ ਉਹਨਾਂ 'ਤੇ ਫਰਜ਼ ਐਨ ਹੋਵਾਂ। ਅਗਰ ਉਹ ਲੋਕ ਕਾਫੀ ਔਰ ਉਹ ਜਮਾਤ ਜਿਹੜੀ ਹੈ ਉਹ ਆਪਣਾ ਫਰਜ਼ ਮਨਸਬੀ ਅਦਾ ਕਰਨ ਦੀ ਅਹਲੀਅਤ ਔਰ ਉਹ ਕਰ ਰਹੀ ਹੈ ਤਾਂ ਫਿਰ ਦੂਸਰਿਆਂ ਦੀ ਜ਼ਰੂਰਤ ਨਹੀਂ। ਲੇਕਿਨ ਅਗਰ ਉਹਨਾਂ ਤੋਂ ਬੁਰਾਈ ਵੱਧ ਗਈ ਹੈ ਤਾਂ ਫਿਰ ਜਿਹੜੇ ਕਰੀਬ ਤਰੀਨ ਮੁਸਲਮਾਨ ਹਨ ਉਹਨਾਂ 'ਤੇ ਫਰਜ਼ ਹੋ ਜਾਏਗਾ। ਅਲਾ ਹਾਜ਼ਾ, ਅਗਰ ਉਸ ਤੋਂ ਉਹ ਬਾਤ ਵੱਧਦੀ ਜਾਏਗੀ ਤਾਂ ਉਹ ਫਰਜ਼ੀਅਤ ਫੈਲਦੀ ਜਾਏਗੀ। ਹੋ ਸਕਦਾ ਇੱਕ ਵੇਲੇ ਰੂਹੇ ਜ਼ਮੀਨ ਨੇ ਸਾਰੇ ਮੁਸਲਮਾਨਾਂ 'ਤੇ ਫਰਜ਼ ਹੋ ਜਾਏ ਕਿ ਇਕੱਠੇ ਹੋ ਕੇ ਉਸ ਬੁਰਾਈ ਦਾ ਮੁਕਾਬਲਾ ਕਰਨ। ਸੋ ਅੱਲਾਹ ਕਰੀਮ ਨੇ ਇਹ ਫਰਜ਼ ਕਰਾਰ ਦਿੱਤਾ। ਪਹਿਲੀ ਬੁਨਿਆਦੀ ਗੱਲ ਇਹ ਵੇ ਕਿ ਆਪਣੇ ਮਾਸ਼ਰੇ 'ਚ ਅਦਲ ਕਾਇਮ ਕਰੋ, ਔਰ ਦੂਸਰੀ ਗੱਲ ਇਹ ਵੇ ਕਿ ਦੁਨੀਆ 'ਤੇ ਕਿਸੇ 'ਤੇ ਜ਼ੁਲਮ ਹੁੰਦਾ ਹੋਵੇ ਤਾਂ ਉਸਨੂੰ ਰੋਕੋ। ਔਰ ਇਹ ਇੰਤਹਾਈ ਇੱਕ ਖੂਬਸੂਰਤ ਮਾਸ਼ਰੇ ਦੀ ਖੂਬਸੂਰਤ ਤਸਵੀਰ ਪੇਸ਼ ਕੀਤੀ ਗਈ ਹੈ। ਅੱਲਾਹ ਕਰੀਮ ਤੌਫੀਕ ਦੇ। ਆਖਿਰ ਦਾਵਾਨਾ ਅਨ ਅਲਹਮਦੁਲਿਲਾਹ ਰੱਬਿਲ ਆਲਮੀਨ।
ਅੱਲਾਹੁ 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 ਅੱਲਾਹ ਅੱਲਾਹੁ